दस बैरागन मोहे बस कीनी पंचो का मिटन नावो।
लो हुण जो अगे शब्द आ रहा है एदे विच भगत नामदेव जी ने जो गुरु दी कृपा द्वारा लाभ होए ने उन्हां दा जिक्र करदे हन। पाछे बहर ना आवन पावो। भगत जी कहिंदे ने हुण इस जन्म तों पिछों इस जन्म तों बाद मैं दुबारा मुड़ के वापस दुनिया दे विच आउणा नहीं पावांगा। भाव दुनिया विच दुबारा जन्म धारण करके नहीं आवांगा। अमृत बाणी कटते उचरों मैं ते जिहड़ी अमृत रूप बाणी है सतगुरु दी इहनूं अपने दिलों प्यार दे नाल उचारण करदा हां। अपने दिलों मनो तनो इस बाणी नूं पढ़दा हां। आत्म को समझावो ते इस बाणी नूं पढ़ के मैं अपने मन नूं समझाउणा हां। जिहड़ा मनुख अपने मन नूं समझा लवे बाणी पढ़ के ते बई उहदा ही भला हो सकदा है। कई वार यह हुंदा है जदों आपां बाणी दी विचार सुनदे हां जां करदे हां उस वेले साडे मन दे विच ही ख्याल घट ही आउंदा है कि यह उपदेश मेरे लिए भी जरूरी है। बल्कि कई वारी असीं यह सोचण लग जाने भी यह गल ते फलाने उत्ते टुकदी है। इसलिए दूजे वल ख्याल चलिया जांदा है। अपने मन वाली ख्याल नहीं आउंदा भी असीं भी इहनूं धारण करना है इहदे नाल साडा भी भला होना है। पर भगत जी कहिंदे ने मैं इस बाणी नूं दिलों पढ़दा हां ते नाल अपने मन नूं समझाउंदा हां इहदा फल की होया है। आरंभ तों फरमाउंदे हन
दस बैरागन मोए बस कीनी पंचो का मिट नावो।
लो ऐसी मेरे ते सतगुरु दी मेहर हो गई है। दस बैरागन मोहे बस कीनी जिहड़ियां दस वैरागणा सन इथे वैरागणा इंद्रियां नूं किया है। पंज ज्ञान इंद्रियां पंज कर्म इंद्रियां ते दसे वैरागणा भी असां वस कर लईआं ने। पंचो का मिट नावो जेडे पंज विकार सन काम क्रोध लोभ मोह अहंकार ए सानू टिकण नहीं सी देंदे। पर भगत जी कहिंदे ने मिट नावो हुण इन्हां दा नामो निशान भी मिट गया है।
सतर दोए परे अमृत सर बिको मार कढ़ावो।
लो भगत नामदेव जी कहिंदे ने सतर दोए परे अमृत सर भी जेडे सतर दा अर्थ है पढ़दा भी जेडे दो मन ते बुद्ध साडे शरीर दे पर्दे विच सन ए दोवें नाम अमृत दे सरोवर दे नाल भर गए ने। सतर दोए परे अमृत सर भी जेडे साडे शरीर दे पर्दे अंदर दो मन ते बुद्ध सन ए उस अमृत सरोवर दे नाल भर गए ने। बेहको मार कढ़ावो ते हुण जेड़ी साडे अंदर विषय वासना दी जहर सी असी उहनूं मार के बाहर कढ दिता है। ऐसी साडे ते गुरु दी मेहर होई है। ए महापुरखे दा अर्थ इही करदे सन भी जो शरीर दे पर्दे अंदर ए मन ते बुद्ध ने क्योंकि सूखम ने ना इसलिए पर्दे विच ने। ए जिहड़े साडे भी शरीर दे पर्दे अंदर दो मन ते बुद्ध सन ए अमृत दे सार सरोवर दे नाल भर गए ने। नाम अमृत सरोवर नाल भर गए हन ते हुण असी विषय वासना दी जहर नूं मार के बाहर कढ दित्ते। ते कुछ नवे विद्वाना ने एदा अर्थ कीता है सत्तर दोए परे अमृत सर सत्तर ते दो बहत्तर ते बहत्तर साडे शरीर दियां वड्डियां नाड़ियां ने ते बहत्तर हजार होर साडे शरीर दियां भी नाड़ियां ने। सत्तर दोए दा अर्थ भी सत्तर ते दो बहत्तर हजार नाड़ियां अमृत सरोवर दे नाल भर गईयां ने। भाव साडा शरीर ही अमृत दे नाल भर गया। बेको मार कढ़ावो जिहड़ी साडे शरीर विच जहर सी विषय वासना दे असी उस नूं मार के बाहर कढ दिता है।
पाछे बहर ना आवन पावो अमृत बाणी कढ़ते उचरो आत्म को समझावो रहाओ।
लो भगत जी फरमाउंदे ने पाछे बहर ना आवन पावो इस जन्म तों पिछों इस जन्म तों बाद मैं दुबारा मुड़ के संसार दे विच नहीं आवांगा। दुबारा मुड़ के जन्म नहीं लवांगा। क्यों अमृत बाणी घटते उचरों मैं अपने दिलों प्यार दे नाल अमृत बाणी उचारण करदा हां अमृत बाणी पढ़दा हां। आत्म को समझावो दूजियां नूं ही समझाउण वास्ते नहीं मैं अपने मन नूं समझाउण दी खातर बाणी पढ़दा हां। जिवें भगत कबीर जी ने लिखिया है मन समझावन कारणे कछु इक पढ़िया गिआन। आ जिहड़ी बाणी आ ना असीं पढ़दे हां भी ये किसे वास्ते नहीं अपने मन नूं समझाउण वास्ते पढ़ी दी है। ਕਈ ਵਾਰੀ ਅਸੀਂ ਇਹੀ ਸੋਚਦੇ ਹਾਂ ਵੀ ਅਸੀਂ ਦੂਜਿਆਂ ਲਈ ਬਾਣੀ ਪੜ੍ਹਦੇ ਹਾਂ। ਕਈ ਪ੍ਰੇਮੀ ਕੋਈ ਸਹਿਜ ਪਾਠ ਕੋਈ ਅਖੰਡ ਪਾਠ ਕਰਾਉਂਦਾ ਹੈ, ਪਾਠੀ ਸਿੰਘ ਰੌਲਾ ਲਾਉਂਦੇ ਨੇ, ਉਹ ਕਹਿੰਦੇ ਅਸੀਂ ਬਾਣੀ ਪੜ੍ਹਦੇ ਦੂਜਿਆਂ ਲਈ ਪੜ੍ਹਦੇ ਹਾਂ, ਪਰ ਨਹੀਂ, ਇਹ ਬਾਣੀ ਆਪਣੇ ਮਨ ਨੂੰ ਸਮਝਾਉਣ ਵਾਸਤੇ ਪੜ੍ਹੀ ਦੀ ਹੈ। ਇਸ ਲਈ ਠੀਕ ਹੈ ਦੂਜੇ ਵੀ ਇਸ ਤੋਂ ਲਾਭ ਲੈਣ, ਪਰ ਪੜ੍ਹਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਵੀ ਆਤਮ ਕੋ ਸਮਝਾਵੋ, ਮੈਂ ਆਪਣੇ ਮਨ ਨੂੰ ਸਮਝਾਉਣਾ ਹੈ।
ਬਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿਹਨਤ ਲਗ ਪਾਵੋ।
ਰਹਾਉ ਬਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਹਨ, ਬਜਰ ਕੁਠਾਰ ਮੋਹੇ ਹੈ ਛੀਨਾ, ਕਰ ਮਿਹਨਤ ਲਗ ਪਾਵੋ। ਮੈਂ ਸਤਿਗੁਰੂ ਦੇ ਲੱਗ ਪਾਵਾਂ ਚਰਨੀ ਲਾ ਕੇ ਤੇ ਨਾਲ ਸਤਿਗੁਰੂ ਦੀ ਮਿਹਨਤ ਕਰਕੇ। ਬੱਜਰ ਕੋਠਾਰ ਮੋਹੇ ਹੈ ਸ਼ੀਨਾ, ਮੈਂ ਸਤਿਗੁਰੂ ਦੇ ਕੋਲੋਂ ਇੱਕ ਬੱਜਰ ਦਾ ਕੋਠਾਰ ਦਾ ਅਰਥ ਹੈ ਕੁਹਾੜਾ, ਬੱਜਰ ਦਾ ਕੁਹਾੜਾ, ਉਹ ਮੈਂ ਸਤਿਗੁਰੂ ਤੋਂ ਪ੍ਰਾਪਤ ਕੀਤਾ। ਉਹ ਕੀ ਹੈ? ਗੁਰਮਤ ਦਾ ਗਿਆਨ। ਮੈਂ ਗੁਰਮਤ ਦਾ ਗਿਆਨ ਰੂਪੀ ਬੱਜਰ ਦਾ ਕੁਹਾੜਾ ਗੁਰੂ ਦੇ ਪਾਸੋਂ ਲਿਆ ਹੈ। ਮੋਹੇ ਹੈ ਸ਼ੀਨਾ, ਜਿਸ ਦੇ ਨਾਲ ਮੈਂ ਮੋਹ ਦੇ ਬਿਰਸ਼ ਨੂੰ ਜੜੋਂ ਪੱਟ ਦਿੱਤਾ ਹੈ। ਉਸ ਗਿਆਨ ਦੇ ਕੁਹਾੜੇ ਨਾਲ ਮੋਹ ਦੇ ਬਿਰਸ਼ ਨੂੰ ਸ਼ੀਨਾ ਦਾ ਅਰਥ ਜੜੋਂ ਪੱਟ ਦਿੱਤਾ ਹੈ। ਇਹ ਵੀ ਮੇਰੇ ਤੇ ਗੁਰੂ ਨੇ ਮਿਹਰ ਕੀਤੀ ਹੈ ਤੇ ਕੁਛ ਵਿਦਵਾਨਾਂ ਨੇ ਹੋਰ ਹੋਰ ਢੰਗ ਦੇ ਨਾਲ ਵੀ ਇਹਦੇ ਅਰਥ ਕੀਤੇ ਨੇ। ਬੱਜਰ ਕੁਠਾਰ ਮੋਹੇ ਹੈ ਸ਼ੀਨਾ, ਬਈ ਜਿਹੜਾ ਜਮਾਂ ਦੇ ਹੱਥ ਵਿੱਚ ਬੱਜਰ ਵਰਗਾ ਕੁਹਾੜਾ ਪਕੜਿਆ ਹੋਇਆ ਸੀ, ਉਹ ਮੈਂ ਉਹਨਾਂ ਤੋਂ ਖੋਲਿਆ। ਮੈਂ ਜਮਾਂ ਤੋਂ ਬੱਜਰ ਦਾ ਕੁਹਾੜਾ ਖੋਲਿਆ, ਕਿਵੇਂ ਕਰ ਮਿੰਨਤ ਲੱਗ ਪਾਵਾਂ? ਮੈਂ ਗੁਰੂ ਦੇ ਚਰਨੀ ਲਾ ਕੇ ਗੁਰੂ ਦੀ ਮਿੰਨਤ ਕਰਕੇ ਤੇ ਮੈਂ ਹੁਣ ਉਹਨਾਂ ਜਮਾਂ ਤੋਂ ਬਚ ਗਿਆ ਹਾਂ। ਤੇ ਜਿਹੜਾ ਜਮਾਂ ਦੇ ਕੋਲ ਤੇ ਜੀਵਾਂ ਨੂੰ ਮਾਰਨ ਦੇ ਲਈ ਉਹ ਬੱਜਰ ਦਾ ਕੁਹਾੜਾ ਸੀ, ਉਹ ਮੈਂ ਉਹਨਾਂ ਦੇ ਕੋਲੋਂ ਖੋਲਿਆ। ਭਾਵ ਹੁਣ ਜਿਹੜੇ ਜਮ ਨੇ ਉਹ ਮੇਥੋਂ ਪੈ ਪੀਤ ਹੋ ਗਏ ਨੇ, ਹੁਣ ਉਹ ਜਮ ਮੇਰੇ ਤੇ ਵਾਰ ਨਹੀਂ ਕਰ ਸਕਦੇ।
ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ।
ਭਗਤ ਨਾਮਦੇਵ ਜੀ ਫਰਮਾਉਂਦੇ ਨੇ, ਅਸੀਂ ਸੰਸਾਰ ਵੱਲੋਂ ਉਲਟ ਕੇ ਅਸੀਂ ਹੁਣ ਸੰਤਾਂ ਦੇ ਸੇਵਕ ਬਣ ਗਏ ਹਾਂ। ਭਗਤਨ ਤੇ ਡਰ ਪਾਵੋ, ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹਨਾਂ ਤੋਂ ਹਮੇਸ਼ਾ ਲਈ ਡਰਦੀ ਹਾਂ, ਰੱਬ ਦੇ ਬੰਦਿਆਂ ਤੋਂ ਡਰਦੀ ਹਾਂ, ਪਰ ਸੰਸਾਰ ਦੇ ਲੋਕਾਂ ਤੋਂ ਅਸੀਂ ਹਮੇਸ਼ਾ ਲਈ ਬੇਪਰਵਾਹ ਰਹਿੰਦੇ ਹਾਂ।
ਇਹ ਸੰਸਾਰ ਤੇ ਤਬ ਹੀ ਛੁੱਟੋ ਜੋ ਮਾਇਆ ਨਾ ਲਪਟਾਵੋ।
ਲੋ ਭਗਤ ਨਾਮਦੇਵ ਜੀ ਸਿੱਖਿਆ ਦਿੰਦੇ ਹਨ ਵੀ ਇਹ ਸੰਸਾਰ ਤੋਂ ਤਾਂ ਹੀ ਤੁਸੀਂ ਛੁੱਟ ਸਕਦੇ ਹੋ ਜੋ ਮਾਇਆ ਨਾ ਲਪਟਾਵੋ। ਜੇਕਰ ਮਾਇਆ ਦੇ ਵਿੱਚ ਖਚਤ ਨਹੀਂ ਹੋਵੋਗੇ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕ ਆਈ, ਵੀ ਇਹ ਮਾਇਆ ਦਾ ਐਸਾ ਪ੍ਰਭਾਵ ਹੈ ਹਰ ਆਦਮੀ ਦੇ ਹਰ ਜੀਵ ਦੇ ਮਨ ਨੂੰ ਆਪਣੇ ਵੱਲ ਖਿੱਚਦੀ ਹੈ। ਪਰ ਭਗਤ ਜੀ ਕਹਿੰਦੇ ਨੇ ਸੰਸਾਰ ਤੋਂ ਤਾਂ ਹੀ ਛੁੱਟ ਸਕਦੇ ਹੋ ਜੇ ਤੁਸੀਂ ਇਸ ਮਾਇਆ ਦੇ ਵਿੱਚ ਖਚਤ ਨਹੀਂ ਹੋਵੋਗੇ।
ਮਾਇਆ ਨਾਮ ਗਰਵ ਜੋਨ ਕਾ ਤੈ ਤਜ ਦਰਸ਼ਨ ਪਾਵੋ।
ਲੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ ਮਾਇਆ ਨਾਮ ਹੈ ਗਰਭ ਜੋਨੀ ਦਾ, ਭਾਵ ਜਿੱਥੋਂ ਜੀਵ ਜਨਮ ਲੈਂਦਾ ਹੈ ਉਸ ਗਰਭ ਜੋਨੀ ਦਾ ਨਾਮ ਹੀ ਮਾਇਆ ਹੈ। ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾਂ ਜਗ ਖਾਇਆ, ਮਨਮੁਖਾ ਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਨਾਮ ਗਰਭ ਜੋਨ ਕਾ, ਵੀ ਜਿਹੜੀ ਗਰਭ ਜੋਨੀ ਮਾਇਆ ਨਾਮ ਗਰਭ ਜੋਨੀ ਦਾ ਹੈ, ਵੀ ਜੇ ਤੁਸੀਂ ਰੱਬ ਨੂੰ ਮਿਲਣਾ ਚਾਹੁੰਦੇ ਹੋ ਤੇ ਤੁਸੀਂ ਉਹਨੂੰ ਛੱਡ ਕੇ ਵਾਹਿਗੁਰੂ ਦਾ ਦਰਸ਼ਨ ਪ੍ਰਾਪਤ ਕਰ ਸਕਦੇ ਹੋ। ਇਹਦਾ ਮਤਲਬ ਇਹ ਹੈ ਵੀ ਜਦੋਂ ਮਨੁੱਖ ਵਿਸ਼ੇ ਵਿਕਾਰ ਭੋਗਣੇ ਛੱਡ ਦੇਵੇ ਤੇ ਫਿਰ ਉਹਦਾ ਧਿਆਨ ਵਾਹਿਗੁਰੂ ਪਰਮੇਸ਼ਰ ਵਾਲੇ ਪਾਸੇ ਲੱਗ ਸਕਦਾ ਹੈ।
ਕਿਤ ਕਰ ਭਗਤ ਕਰ ਹੈ ਜੋ ਜਨ ਤਿਨ ਪੋ ਸਗਲ ਚੁਕਾਈਐ।
ਭਗਤ ਨਾਮਦੇਵ ਜੀ ਫਰਮਾਉਂਦੇ ਨੇ ਇਤ ਕਰ ਭਗਤ ਕਰ ਹੈ ਜੋ ਜਨ, ਵੀ ਇਸ ਤਰ੍ਹਾਂ ਇਤ ਕਰ ਦਾ ਅਰਥ ਵੀ ਜਿਹੜਾ ਇਸ ਤਰ੍ਹਾਂ ਕਰਕੇ, ਭਾਵ ਇਸ ਤਰ੍ਹਾਂ ਜੋ ਜਨ ਵਾਹਿਗੁਰੂ ਦੀ ਭਗਤੀ ਕਰਦੇ ਹਨ ਤਿੰਨ ਪੋ ਸਗਲ ਚੁਕਾਈਐ, ਫਿਰ ਉਹਨਾਂ ਦਾ ਸਾਰਾ ਹੀ ਡਰ ਪੈ ਦੂਰ ਹੋ ਜਾਂਦਾ ਹੈ।
ਕਹਿਤ ਨਾਮ ਦਿਓ ਬਾਹਰ ਕਿਆ ਪਰਮੋ ਇਹ ਸੰਜਮ ਹਰ ਪਾਈਐ।
ਲੋ ਭਗਤ ਨਾਮਦੇਵ ਜੀ ਆਖਦੇ ਨੇ ਇਹ ਦੁਨੀਆਂ ਦੇ ਲੋਕੋ, ਤੁਸੀਂ ਬਾਹਰ ਕਿੱਥੇ ਭਟਕਦੇ ਫਿਰਦੇ ਹੋ? ਇਹੀ ਸੰਜਮ ਤਰੀਕਾ ਹੈ, ਇਹੀ ਇੱਕ ਸੰਜਮ ਦਾ ਅਰਥ ਸਾਧਨ ਹੈ ਜਿਸ ਦੁਆਰਾ ਹਰ ਪਾਈਐ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ। ਭਾਵ ਤੁਸੀਂ ਵਾਹਿਗੁਰੂ ਦੀ ਭਗਤੀ ਕਰੋ ਤੇ ਭਗਤੀ ਕਰਕੇ ਹੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹੀ ਇੱਕ ਸਭ ਤੋਂ ਅੱਛਾ ਸੰਜਮ ਸਾਧਨ ਹੈ।
ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ।
ਲੋ ਹੁਣ ਅੱਗੇ ਭਗਤ ਨਾਮਦੇਵ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਦੀ ਗਾਥਾ ਦਾ ਵਰਣਨ ਕਰਦੇ ਹਨ। ਬੜੀਆਂ ਸੁੰਦਰ ਉਦਾਹਰਣਾਂ ਦਿੱਤੀਆਂ। ਤੇਰਾ ਨਾਮ ਰੂੜੋ, ਰੂਪ ਰੂੜੋ, ਅਤ ਰੰਗ ਰੂੜੋ, ਮੇਰੋ ਰਾਮਈਆ। ਐ ਮੇਰੇ ਸੋਹਣੇ ਰਾਮ ਜੀ, ਐ ਮੇਰੇ ਸੋਹਣੇ ਵਾਹਿਗੁਰੂ ਜੀ, ਤੇਰਾ ਨਾਮ ਵੀ ਬੜਾ ਸੁੰਦਰ ਹੈ, ਤੇਰਾ ਰੂਪ ਵੀ ਬੜਾ ਸੁੰਦਰ ਹੈ, ਤੇ ਤੇਰਾ ਰੰਗ ਵੀ ਬਹੁਤ ਸੁੰਦਰ ਹੈ। ਮੈਂ ਤੇਥੋਂ ਕੁਰਬਾਨ ਹਾਂ, ਮੇਰਾ ਤੇਰੇ ਨਾਲ ਹੋ ਗਿਆ, ਤੇ ਮੈਂ ਤੈਨੂੰ ਛੱਡ ਕੇ ਮੈਂ ਬਚ ਨਹੀਂ ਸਕਦਾ। ਲੋ ਹੁਣ ਅੱਗੇ ਉਦਾਹਰਣਾਂ ਦਿੱਤੀਆਂ ਹਨ ਉਸ ਸੱਚੇ ਪਿਆਰ ਤੇ। ਮਾਰਵਾੜ ਜੈਸੇ ਨੀਰ ਬਾਲਹਾ, ਬਾਲਹਾ ਦਾ ਅਰਥ ਹੈ ਪਿਆਰਾ। ਮਾਰਵਾੜ ਦੇ ਇਲਾਕੇ ਵਿੱਚ, ਮਾਰਵਾੜ ਦਾ ਇਲਾਕਾ ਬੜਾ ਖੁਸ਼ਕ ਹੈ, ਰੇਤਲਾ ਹੈ। ਜਿਵੇਂ ਮਾਰਵਾੜ ਦੇ ਇਲਾਕੇ ਦੇ ਵਿੱਚ ਪਾਣੀ ਬਹੁਤ ਪਿਆਰਾ ਲੱਗਦਾ, ਲੋਕ ਪਾਣੀ ਨਾਲ ਬੜਾ ਸਨੇਹ ਕਰਦੇ ਹਨ। ਬੇਲ ਬਾਲਹਾ ਕਰਹਲਾ, ਕਰਹਲਾ ਦਾ ਅਰਥ ਹੈ ਊਠ। ਜਿਵੇਂ ਜਿਹੜਾ ਊਠ ਹੈ ਉਸਨੂੰ ਵੇਲਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ, ਕਿਉਂਕਿ ਜਿਹੜਾ ਊਠ ਹੈ ਉਹ ਹਰੀਆਂ ਵੇਲਾਂ ਨੂੰ ਚਰ ਕੇ ਬਹੁਤ ਖੁਸ਼ ਹੁੰਦਾ ਹੈ।
ਜਿਉ ਕੁਰੰਕ ਨਿਸ਼ਨਾਦ ਬਾਲਹਾ ਤਿਉ ਮੇਰਾ ਮਨ ਰਾਮਈਆ।
ਲੋ ਭਗਤ ਨਾਮਦੇਵ ਜੀ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਨੇ। ਜਿਉ ਕੁਰੰਕ ਨਿਸ਼ਨਾਦ ਬਾਲਹਾ, ਜਿਵੇਂ ਨਿਸ਼ਦਾ ਅਰਥ ਹੈ ਚੰਦ ਚਾਨਣੀ ਰਾਤ ਨੂੰ, ਕੁਰੰਕ ਦਾ ਅਰਥ ਹੈ ਹਰਨ, ਹਰਨ ਨੂੰ, ਨਾਦ ਦਾ ਅਰਥ ਹੈ ਕੰਡਾ ਹੇੜੀ ਦਾ ਸ਼ਬਦ। ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਹਰਨ ਨੂੰ ਕੰਡਾ ਹੇੜੇ ਦਾ ਸ਼ਬਦ ਬਹੁਤ ਪਿਆਰਾ ਲੱਗਦਾ, ਔਰ ਉਸ ਕੰਡਾ ਹੇੜੇ ਦੇ ਸ਼ਬਦ ਦੀ ਖਾਤਰ ਉਹ ਆਪਣੀ ਜਾਨ ਵੀ ਕੁਰਬਾਨ ਕਰ ਦਿੰਦਾ, ਤਿਉਂ ਮੇਰਾ ਮਨ ਰਾਮਈਆ। ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਉਸ ਸੋਹਣੇ ਵਾਹਿਗੁਰੂ ਦੇ ਨਾਲ ਪ੍ਰੇਮ ਹੈ।
ਤੇਰਾ ਨਾਮ ਰੂੜੋ, ਰੂਪ ਰੂੜੋ, ਹੱਥ ਰੰਗ ਰੂੜੋ, ਮੇਰੋ ਰਾਮਈਆ ਰਾਓ।
ਲੋ ਭਗਤ ਜੀ ਫਰਮਾਉਂਦੇ ਨੇ, ਐ ਮੇਰੇ ਰਾਮ ਵਾਹਿਗੁਰੂ ਜੀ, ਤੇਰਾ ਨਾਮ ਬੜਾ ਸੁੰਦਰ ਹੈ, ਤੇਰਾ ਰੂਪ ਬੜਾ ਸੋਹਣਾ ਹੈ, ਤੇਰਾ ਰੰਗ ਵੀ ਬੜਾ ਸੋਹਣਾ ਹੈ, ਤੇ ਇਸੇ ਲਈ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।
ਜੋ ਧਰਣੀ ਕੋ ਇੰਦਰ ਬਾਲਹਾ ਕੁਸੁਮ ਬਾਜ ਜੈਸੇ ਪਵਰ ਲਾ।
ਵਿਸਰਾਮ ਦੇ ਕੇ ਭਗਤ ਜੀ ਅੱਗੇ ਪਿਆਰ ਦੇ ਉੱਤੇ ਹੋਰ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਹਨ। ਜਿਉ ਧਰਣੀ ਕੋ ਇੰਦਰ ਬਾਲਹਾ, ਇੰਦਰ ਦਾ ਅਰਥ ਹੈ ਬੱਦਲ, ਧਰਣੀ ਦਾ ਅਰਥ ਹੈ ਧਰਤੀ। ਜਿਵੇਂ ਧਰਤੀ ਨੂੰ ਇੰਦਰ ਦਾ ਅਰਥ ਬੱਦਲ ਬੜਾ ਪਿਆਰਾ ਲੱਗਦਾ, ਕਿਉਂਕਿ ਜਦੋਂ ਬੱਦਲ ਵਰਦਾ ਹੈ ਤੇ ਧਰਤੀ ਦੇ ਉੱਤੇ ਬਨਸਪਤੀ ਪੈਦਾ ਹੁੰਦੀ ਹੈ ਤੇ ਧਰਤੀ ਦਾ ਸੋਹਣਾ ਸ਼ਿੰਗਾਰ ਬਣਦਾ। ਜਿਵੇਂ ਧਰਤੀ ਨੂੰ ਬੱਦਲ ਬੜਾ ਪਿਆਰਾ ਲੱਗਦਾ ਹੈ। ਕੁਸੁਮ ਬਾਸ ਜੈਸੇ ਪਵਰਲਾ, ਪਵਰਲਾ ਦਾ ਅਰਥ ਹੈ ਭੌਰੇ ਨੂੰ ਫੁੱਲ ਦੀ ਵਾਸ਼ਨਾ ਬੜੀ ਪਿਆਰੀ ਲੱਗਦੀ ਹੈ, ਕਿਉਂਕਿ ਪੌਰਾ ਹਮੇਸ਼ਾ ਲਈ ਫੁੱਲਾਂ ਤੇ ਮੰਡਰਾਉਂਦਾ ਰਹਿੰਦਾ ਹੈ। ਜਿਵੇਂ ਧਰਤੀ ਨੂੰ ਬੱਦਲ ਪਿਆਰਾ ਹੈ ਤੇ ਪੌਰੇ ਨੂੰ ਫੁੱਲਾਂ ਦੀ ਵਾਸ਼ਨਾ ਬੜੀ ਪਿਆਰੀ ਲੱਗਦੀ ਹੈ, ਵੀ ਇਸੇ ਤਰ੍ਹਾਂ ਮੇਰਾ ਵਾਹਿਗੁਰੂ ਨਾਲ ਪਿਆਰ ਹੈ।
ਜਿਉ ਕੋਕਿਲ ਕੋ ਅੰਬ ਬਾਲਹਾ ਤਿਉ ਮੇਰਾ ਮਨ ਰਾਮਈਆ।
ਲੋ ਭਗਤ ਜੀ ਕਹਿੰਦੇ ਨੇ ਜਿਵੇਂ ਕੋਇਲ ਨੂੰ ਅੰਬ ਬੜਾ ਪਿਆਰਾ ਲੱਗਦਾ ਹੈ, ਕਿਉਂਕਿ ਜਿਹੜੀ ਕੋਇਲ ਇੱਕ ਪੰਛੀ ਹੈ, ਔਰ ਉਹ ਅੰਬ ਦੇ ਬੂਟੇ ਤੇ ਬੈਠ ਕੇ ਜਦੋਂ ਕੂਕਦੀ ਹੈ ਤੇ ਬੜੀ ਸੋਹਣੀ ਲੱਗਦੀ ਹੈ। ਜਿਵੇਂ ਵੀ ਕੋਇਲ ਨੂੰ ਅੰਬ ਦਾ ਬਿਰਛ ਬਹੁਤ ਪਿਆਰਾ ਲੱਗਦਾ ਹੈ, ਤਿਉਂ ਮੇਰਾ ਮਨ ਰਾਮਈਆ, ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਉਸ ਵਾਹਿਗੁਰੂ ਦੇ ਨਾਲ ਪਿਆਰ ਬਣਿਆ ਹੋਇਆ ਹੈ।
ਚੱਕਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ।
ਲੋ ਭਗਤ ਜੀ ਅੱਗੇ ਹੋਰ ਅਨੇਕਾਂ ਸੁੰਦਰ ਉਦਾਹਰਣਾਂ ਦੇ ਰਹੇ ਨੇ। ਚੱਕਵੀ ਕੋ ਜੈਸੇ ਸੂਰ ਬਾਲਹਾ, ਜਿਵੇਂ ਚੱਕਵੀ ਤੇ ਚੱਕਵਾ ਦੋ ਪੰਛੀ ਨੇ, ਦੱਸਦੇ ਨੇ ਰਾਤ ਦੇ ਸਮੇਂ ਇਹਨਾਂ ਦਾ ਵਿਛੋੜਾ ਪੈ ਜਾਂਦਾ, ਜਦੋਂ ਸੂਰਜ ਚੜ੍ਹਦਾ ਫਿਰ ਮਿਲਾਪ ਹੁੰਦਾ। ਚੱਕਵੀ ਕੋ ਜੈਸੇ ਸੂਰ ਬਾਲਹਾ, ਜਿਵੇਂ ਚੱਕਵੀ ਨੂੰ ਸੂਰਜ ਬੜਾ ਪਿਆਰਾ ਲੱਗਦਾ, ਕਿਉਂਕਿ ਰਾਤ ਨੂੰ ਤੇ ਵਿਛੜੇ ਹੀ ਰਹਿੰਦੇ ਨੇ, ਸੂਰਜ ਚੜ੍ਹੇ ਤੋਂ ਮਿਲਾਪ ਹੋ ਜਾਂਦਾ। ਮਾਨ ਸਰੋਵਰ ਹੰਸਲਾ, ਤੇ ਜਿਵੇਂ ਹੰਸਾਂ ਨੂੰ ਮਾਨ ਸਰੋਵਰ ਬੜਾ ਪਿਆਰਾ ਲੱਗਦਾ, ਇਸੇ ਤਰ੍ਹਾਂ ਸਾਨੂੰ ਵਾਹਿਗੁਰੂ ਪਰਮੇਸ਼ਰ ਪਿਆਰਾ ਲੱਗਦਾ ਹੈ।
ਜੋ ਤਰਣੀ ਕੋ ਕੰਤ ਬਾਲਹਾ ਤੋ ਮੇਰਾ ਮਨ ਰਾਮਈਆ।
ਲੋ ਭਗਤ ਜੀ ਫਰਮਾਉਂਦੇ ਨੇ ਜਿਵੇਂ ਤਰਣੀ ਇਸਤਰੀ ਨੂੰ ਕੰਤ ਬਾਲਹਾ ਪਤੀ ਪਿਆਰਾ ਲੱਗਦਾ ਹੈ, ਜਿਵੇਂ ਜਵਾਨ ਇਸਤਰੀ ਨੂੰ ਆਪਣਾ ਪਤੀ ਬੜਾ ਪਿਆਰਾ ਲੱਗਦਾ ਹੈ, ਤਿਉ ਮੇਰਾ ਮਨ ਰਾਮਈਆ ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਪਿਆਰਾ ਲੱਗਦਾ ਹੈ।
ਬਾਰਕ ਕੋ ਜੈਸੇ ਖੀਰ ਬਾਲਹਾ ਚਾਤ੍ਰਕ ਮੁਖ ਜੈਸੇ ਜਲ ਧਰਾ।
ਲੋ ਭਗਤ ਜੀ ਫਰਮਾਉਂਦੇ ਨੇ ਬਾਰਕ ਓ ਜੈਸੇ ਖੀਰ ਬਾਲਹਾ, ਬਾਰਕ ਦਾ ਅਰਥ ਹੈ ਬੱਚਾ, ਖੀਰ ਦਾ ਅਰਥ ਹੈ ਦੁੱਧ, ਜਿਵੇਂ ਬੱਚੇ ਨੂੰ ਦੁੱਧ ਬੜਾ ਪਿਆਰਾ ਲੱਗਦਾ, ਕਿਉਂਕਿ ਛੋਟੇ ਬੱਚੇ ਅਕਸਰ ਦੁੱਧ ਹੀ ਪੀਂਦੇ ਨੇ, ਦੁੱਧ ਤੋਂ ਬਿਨਾਂ ਹੋਰ ਕੁਝ ਖਾ ਪੀ ਵੀ ਨਹੀਂ ਸਕਦੇ, ਜਿਵੇਂ ਛੋਟੇ ਬੱਚਿਆਂ ਨੂੰ ਦੁੱਧ ਬੜਾ ਪਿਆਰਾ ਲੱਗਦਾ ਹੈ। ਚਾਤ੍ਰਕ ਮੁਖ ਜੈਸੀ ਜਲ ਤਰਾ, ਚਾਤ੍ਰਕ ਦਾ ਅਰਥ ਹੈ ਪਪੀਹਾ, ਜਲ ਤਰਾ ਦਾ ਅਰਥ ਹੈ ਬੱਦਲ, ਬਈ ਜਿਵੇਂ ਪਪੀਹੇ ਨੂੰ ਜਲ ਤਰ ਬੱਦਲ ਬਹੁਤ ਪਿਆਰਾ ਲੱਗਦਾ ਹੈ, ਕਿਉਂਕਿ ਜਦੋਂ ਬੱਦਲ ਦੇ ਵਿੱਚੋਂ ਨਛੱਤਰ ਦੀ ਵਰੀ ਹੋਈ ਸਵਾਂਤੀ ਬੂੰਦ ਵੀ ਉਹ ਪਪੀਹੇ ਦੇ ਮੁਖ ਦੇ ਵਿੱਚ ਪੈਂਦੀ ਹੈ, ਉਹਦੇ ਨਾਲ ਉਹਨੂੰ ਸ਼ਾਂਤੀ ਮਿਲਦੀ ਹੈ, ਤ੍ਰਿਪਤੀ ਮਿਲਦੀ ਹੈ। ਚਾਤ੍ਰਕ ਮੁਖ ਜੈਸੀ ਜਲ ਤਰਾ, ਜਿਵੇਂ ਪਪੀਹੇ ਪੰਛੀ ਦਾ ਬੱਦਲ ਦੇ ਨਾਲ ਪਿਆਰ ਹੁੰਦਾ ਹੈ, ਉਸ ਬੱਦਲ ਦੇ ਵਿੱਚੋਂ ਵਰੀ ਹੋਈ ਸਵਾਂਤੀ ਬੂੰਦ ਜਦੋਂ ਉਸਦੇ ਮੁਖ ਦੇ ਵਿੱਚ ਪੈਂਦੀ ਹੈ, ਉਹਦੇ ਨਾਲ ਉਹਦੇ ਮਨ ਨੂੰ ਤ੍ਰਿਪਤੀ ਤੇ ਸ਼ਾਂਤੀ ਮਿਲਦੀ ਹੈ। ਤੇ ਜਿਵੇਂ ਪਪੀਹੇ ਨੂੰ ਬੱਦਲ ਦੇ ਨਾਲ ਪਿਆਰ ਹੁੰਦਾ, ਇਸੇ ਤਰ੍ਹਾਂ ਸਾਡਾ ਵਾਹਿਗੁਰੂ ਨਾਲ ਪਿਆਰ ਹੈ।
ਮਛਲੀ ਕੋ ਜੈਸੇ ਨੀਰ ਬਾਲਹਾ ਤੋ ਮੇਰਾ ਮਨ ਰਾਮਈਆ।
ਲੋ ਭਗਤ ਜੀ ਹੋਰ ਅੱਗੇ ਦ੍ਰਿਸ਼ਟਾਂਤ ਦਿੰਦੇ ਹਨ, ਮਛਲੀ ਕੋ ਜੈਸੇ ਨੀਰ ਬਾਲਹਾ, ਜਿਵੇਂ ਮੱਛੀ ਨੂੰ ਪਾਣੀ ਬੜਾ ਪਿਆਰਾ ਲੱਗਦਾ, ਮੱਛੀ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਜਿਉਂ ਸਕਦੀ, ਜਿਉਂ ਮਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵੇ, ਜਿਵੇਂ ਮੱਛੀ ਨੂੰ ਪਾਣੀ ਬੜਾ ਪਿਆਰਾ ਹੈ ਤਿਉਂ ਮੇਰਾ ਮਨ ਰਾਮਈਆ। ਭਗਤ ਜੀ ਕਹਿੰਦੇ ਨੇ ਉਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਪਿਆਰਾ ਲੱਗਦਾ ਹੈ।
ਸਾਧਕ ਸਿੱਧ ਸਗਲ ਮੁਨ ਚਾਹੇ ਬਿਰਲੇ ਕਾਹੂ ਡੀਠਲਾ।
ਲੋ ਭਗਤ ਨਾਮਦੇਵ ਜੀ ਫਰਮਾਉਂਦੇ ਨੇ ਬੜੇ ਬੜੇ ਸਾਧਕ, ਸਾਧਨ ਕਰਨ ਵਾਲੇ, ਸਿੱਧ ਸ਼ਕਤੀਆਂ ਵਾਲੇ ਜਿਤਨੇ ਵੀ ਲੋਕ ਨੇ ਤੇ ਜਿੰਨੇ ਮੁਨੀ ਲੋਕ ਨੇ, ਉਹ ਸਾਰੇ ਵਾਹਿਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਸਾਧਕ ਸਿੱਧ ਸਗਲ ਮੁਨ ਚਾਹੇ ਹੈ, ਜਿੰਨੇ ਵੀ ਸਾਧਕ ਸਿੱਧ ਲੋਕ ਨੇ ਤੇ ਮੁਨੀ ਲੋਕ ਸਾਰੇ ਵਾਹਿਗੁਰੂ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਬਿਰਲੇ ਕਾਹੂ ਡੀਠਲਾ, ਪਰ ਕਿਸੇ ਵਿਰਲੇ ਨੇ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਦੀਦਾਰ ਕੀਤਾ ਹੈ।
ਸਗਲ ਪੌਣ ਤੇਰੋ ਨਾਮ ਬਾਲਹਾ ਤੇ ਨਾਮੇ ਮਨ ਬੀਠਲਾ।
ਲੋ ਅਖੀਰ ਤੇ ਭਗਤ ਜੀ ਕਹਿੰਦੇ ਨੇ ਜਿਵੇਂ ਸਾਰੇ ਭਵਨਾਂ ਦੇ ਵਿੱਚ, ਸਾਰੇ ਲੋਕਾਂ ਵਿੱਚ ਤੇਰਾ ਨਾਮ ਪਿਆਰਾ ਹੈ, ਇਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਭਗਤ ਲੋਕ ਨੇ ਸਾਰੇ ਹੀ ਲੋਕਾਂ ਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰਦੇ ਨੇ, ਜਿਵੇਂ ਸਾਰੇ ਲੋਕਾਂ ਦੇ ਵਿੱਚ ਤੇ ਸਾਰੇ ਜਿੰਨੇ ਵੀ ਪਰਮੇਸ਼ਰ ਦੇ ਦਾਸ ਨੇ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੈ, ਤਿਉ ਨਾਮੇ ਮਨ ਬੀਠਲਾ। ਉਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਜਿਹੜਾ ਬੀਠਲ ਨਾਮ ਹੈ ਇਹ ਸਭ ਤੋਂ ਵੱਧ ਪਿਆਰਾ ਲੱਗਦਾ, ਕਿਉਂਕਿ ਭਗਤ ਨਾਮਦੇਵ ਜੀ ਬੀਠਲ ਨਾਮ ਦਾ ਵਧੇਰੇ ਜਾਪ ਕਰਦੇ ਸਨ। ਇਸੇ ਲਈ ਕਹਿੰਦੇ ਨੇ ਜਿਵੇਂ ਹੋਰ ਸਾਰੇ ਭਵਨਾਂ ਨੂੰ, ਸਾਰੇ ਲੋਕਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ, ਤੇ ਇਸੇ ਤਰ੍ਹਾਂ ਨਾਮਦੇਵ ਨੂੰ ਆਪਣੇ ਮਨ ਦੇ ਵਿੱਚ ਬੀਠਲ ਨਾਮ ਸਭ ਤੋਂ ਵੱਧ ਪਿਆਰਾ ਲੱਗਦਾ ਹੈ।
ਬਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ।
ਲੋ ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਭਗਤ ਨਾਮਦੇਵ ਜੀ ਦਾ, ਔਰ ਇਹਦੀਆਂ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਨੇ, ਅਸਗਾ ਅਸ ਉਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਇਹ ਭਗਤ ਜੀ ਨੇ ਉਚਾਰਨ ਕੀਤੀਆਂ ਨੇ, ਪਰ ਇਹਦਾ ਜਿਹੜਾ ਅਰਥ ਹੈ ਉਹ ਮਹਾਂਪੁਰਖ ਅਖੀਰਲੀਆਂ ਪੰਕਤੀਆਂ ਤੋਂ ਸ਼ੁਰੂ ਕਰਦੇ ਸਨ। ਤੂੰ ਕੌਣ ਰੇ ਮੈਂ ਜੀ ਨਾਮਾ ਹੋ ਜੀ ਅੱਲਾ ਤੇ ਨਿਵਾਰਨਾ ਜਮ ਕਾਰਨ, ਇਸ ਸ਼ਬਦ ਦੀ ਉਥਾਨਕਾ ਮਹਾਂਪੁਰਖ ਇਹ ਦੱਸਦੇ ਹਨ ਕਿ ਭਗਤ ਨਾਮਦੇਵ ਜੀ ਜਦੋਂ ਸਾਧਨਾ ਕਾਲ ਦੇ ਵਿੱਚ, ਜਗਿਆਸਾ ਕਾਲ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰ ਰਹੇ ਸਨ, ਤੇ ਇਹਨਾਂ ਦੇ ਗੁਰੂ ਗਿਆਨ ਦੇਵ ਜੀ ਇੱਕ ਸਾਧੂ ਮਹਾਤਮਾ ਸਨ, ਅਤੇ ਉਹਨਾਂ ਦੀ ਕਦੀ ਕਦੀ ਸੰਗਤ ਵੀ ਕਰਦੇ, ਜੇ ਕੋਈ ਭੁਲੇਖਾ ਹੁੰਦਾ ਉਹਨਾਂ ਦੇ ਪਾਸ ਜਾ ਕੇ ਪੁੱਛਦੇ, ਆਪਣੀ ਮਨ ਦੀ ਸ਼ੰਕਾ ਨਿਵਰਤ ਕਰਦੇ। ਇੱਕ ਦਿਨ ਭਗਤ ਨਾਮਦੇਵ ਜੀ ਰਾਤ ਨੂੰ ਬੈਠ ਕੇ ਭਜਨ ਕਰ ਰਹੇ ਸਨ। ਕੁਝ ਮਨ ਦੇ ਸਵਾਲ ਪੈਦਾ ਹੋਏ ਤੇ ਹੁਣ ਮਨ ਬੇਚੈਨ ਹੋ ਰਿਹਾ ਹੈ। ਸੋਚਿਆ ਵੀ ਹੁਣ ਕੀ ਕਰੀਏ, ਵੀ ਕਿੱਥੇ ਜਾਈਏ। ਫਿਰ ਮਨ ਵਿੱਚ ਖਿਆਲ ਆਇਆ ਵੀ ਚਲੋ ਆਪਣੇ ਗੁਰੂ ਗਿਆਨ ਦੇਵ ਜੀ ਪਾਸ ਜਾਂਦੇ ਹਾਂ। ਜਦੋਂ ਆਪਣੇ ਗੁਰੂ ਸਾਧੂ ਗਿਆਨ ਦੇਵ ਜੀ ਪਾਸ ਆਏ ਔਰ ਉਹ ਆਪਣੇ ਆਸ਼ਰਮ ਦੇ ਵਿੱਚ, ਉਹ ਵੀ ਆਪਣੇ ਆਰਾਮ ਦੇ ਵਿੱਚ ਸਨ, ਤੇ ਭਗਤ ਨਾਮਦੇਵ ਜੀ ਨੇ ਜਾ ਕੇ ਦਸਤਕ ਦਿੱਤੀ ਜਿਵੇਂ ਕੋਈ ਰਾਤ ਨੂੰ ਉੱਠ ਕੇ ਕਿਸੇ ਦਾ ਦਰਵਾਜ਼ਾ ਖੜਕਾਵੇ। ਤੇ ਅੱਗੋਂ ਭਗਤ ਜਦੋਂ ਭਗਤ ਜੀ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਗਿਆਨ ਦੇਵ ਜੀ ਪੁੱਛਣ ਲੱਗੇ, ਤੂੰ ਕੌਣ ਰੇ ਭਾਈ, ਤੂੰ ਕੌਣ ਹੈ? ਅਕਸਰ ਆਪਾਂ ਪੁੱਛਦੇ ਹਾਂ ਜਦੋਂ ਕੋਈ ਦਰਵਾਜ਼ਾ ਖੜਕਾਵੇ, ਬਈ ਤੂੰ ਕੌਣ ਹੈ? ਹੁਣ ਜਦੋਂ ਭਗਤ ਨਾਮਦੇਵ ਜੀ ਨੇ ਜਾ ਕੇ ਆਪਣੇ ਗੁਰੂ ਜੀ ਦਾ ਦਰਵਾਜ਼ਾ ਖੜਕਾਇਆ ਤੇ ਉਹਨਾਂ ਨੇ ਪੁੱਛਿਆ, ਤੂੰ ਕੌਣ ਰੇ ਭਾਈ, ਤੂੰ ਕੌਣ ਹੈ? ਅੱਗੋਂ ਉਹਨਾਂ ਜਵਾਬ ਦਿੱਤਾ, ਮੈਂ ਜੀ ਨਾਮਾ ਹਾਂ ਜੀ, ਮੈਂ ਜੀ ਤੁਹਾਡਾ ਸੇਵਕ ਨਾਮਦੇਵ ਹਾਂ ਜੀ। ਕਿਸ ਲਈ ਆਇਆ ਹੈ? ਅੱਲਾ ਤੇ ਨਿਵਾਰਨਾ ਜਮ ਕਰਨਾ। ਮਹਾਰਾਜ, ਮੇਰੇ ਆਉਣ ਦਾ ਕਾਰਨ ਇਹ ਹੈ, ਅੱਲਾ ਤੇ ਨਿਵਾਰਨਾ। ਅੱਲਾ ਦਾ ਅਰਥ ਹੈ ਸੰਸਾਰ, ਅੱਲਾ ਕਹਿੰਦੇ ਨੇ ਘਰ ਨੂੰ, ਵੀ ਇਹ ਜਿਹੜਾ ਸੰਸਾਰ ਰੂਪੀ ਘਰ ਹੈ, ਵੀ ਇਹਦੇ ਵਿੱਚ ਜਿਹੜਾ ਜਮ ਦਾ ਕਾਰਨ ਹੈ, ਵੀ ਇਸ ਸੰਸਾਰ ਦੇ ਵਿੱਚ ਜੋ ਵੀ ਮਨੁੱਖ ਆਉਂਦਾ ਹੈ, ਵੀ ਉਹਨੂੰ ਆ ਕੇ ਜਮ ਘੇਰਦਾ ਹੈ ਤੇ ਜਮ ਲੈ ਕੇ ਜਾਂਦਾ ਹੈ। ਮੈਂ ਇਹ ਕਾਰਨ ਨਿਵਰਤ ਕਰਨ ਵਾਸਤੇ ਆਇਆ ਹਾਂ, ਵੀ ਮੈਂ ਜਮਾਂ ਤੋਂ ਕਿਵੇਂ ਬਚ ਸਕਦਾ ਹਾਂ। ਮੈਂ ਇਹ ਪੁੱਛਣ ਵਾਸਤੇ ਆਪ ਜੀ ਦੇ ਪਾਸੋਂ ਆਇਆ ਹਾਂ। ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਗਿਆਨ ਦੇਵ ਜੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਤੇ ਭਗਤ ਨਾਮਦੇਵ ਜੀ ਆਪਣੇ ਗੁਰੂ ਦੇ ਸਮਕਸ਼ ਬੈਠੇ ਨੇ ਤੇ ਕੁਝ ਐਸੇ ਗੂੜ ਪ੍ਰਸ਼ਨ ਉੱਤਰ ਹੋਏ ਨੇ ਜਿਨ੍ਹਾਂ ਦਾ ਇਹ ਸ਼ਬਦ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ। ਤਾਂ ਉਸ ਵੇਲੇ ਪਹਿਲਾ ਸਵਾਲ ਭਗਤ ਨਾਮਦੇਵ ਜੀ ਦਾ ਇਹ ਸੀ, ਬਈ ਮਹਾਰਾਜ ਸਾਨੂੰ ਇਹ ਦੱਸੋ ਵੀ ਇਹ ਸੰਸਾਰ ਕੀ ਚੀਜ਼ ਹੈ ਤੇ ਸੰਸਾਰ ਬਣਿਆ ਕਿਵੇਂ ਹੈ, ਸੰਸਾਰ ਦੀ ਉਤਪਤੀ ਕਿਵੇਂ ਹੋਈ ਹੈ। ਤਾਂ ਭਗਤ ਨਾਮਦੇਵ ਜੀ ਨੂੰ ਜੋ ਉਹਨਾਂ ਦੇ ਗੁਰੂ ਨੇ ਉੱਤਰ ਦਿੱਤਾ ਉਹ ਇਸ ਸ਼ਬਦ ਵਿੱਚ ਅੰਕਿਤ ਹੈ, ਅਸ ਗਾ ਅਸ ਉਸ ਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਹ ਜਿਹੜਾ ਸ਼ਬਦ ਹੈ ਨਾ, ਇਹਦੀ ਜਿਹੜੀ ਸ਼ਬਦਾਵਲੀ ਹੈ, ਇਹ ਵੀ ਕੁਛ ਵਿਲੱਖਣ ਹੈ, ਕਾਫੀ ਕਠਿਨ ਹੈ। ਤੇ ਜਿੰਨੇ ਵੀ ਵਿਦਵਾਨ ਨੇ ਜਦੋਂ ਇਹ ਸ਼ਬਦ ਦੇ ਅਰਥ ਕਰਦੇ ਨੇ ਸਾਰੇ ਹੀ ਚਕਰਿਤ ਹੋ ਜਾਂਦੇ ਨੇ। ਜਿੰਨੀ ਜਿੰਨੀ ਕਿਸੇ ਦੀ ਬੁੱਧੀ ਹੁੰਦੀ ਹੈ ਤੇ ਜਿੰਨੀ ਜਿੰਨੀ ਸਤਿਗੁਰੂ ਮਿਹਰ ਕਰਦੇ ਨੇ ਉਸੇ ਢੰਗ ਦੇ ਨਾਲ ਹੀ ਉਹ ਇਸ ਸ਼ਬਦ ਦੇ ਅਰਥ ਕਰਦਾ। ਹੁਣ ਇਸ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ, ਸਿਧਾਂਤ ਰੂਪ ਪੰਕਤੀਆਂ ਨੇ, ਉਹਨਾਂ ਦੇ ਅਰਥ ਸੁਣੋ। ਅਸਗਾ ਅਸ ਉਸਗਾ, ਇਹ ਸੰਸਾਰ ਕਿਵੇਂ ਬਣਿਆ ਹੈ? ਤਾਂ ਅੱਗੋਂ ਗਿਆਨ ਦੇਵ ਜੀ ਨੇ ਇਹ ਜਵਾਬ ਦਿੱਤਾ, ਅਸਗਾ ਅਸ ਕਹਿੰਦੇ ਨੇ ਮਾਇਆ ਨੂੰ। ਆ ਜੋ ਮਾਇਆ ਹੈ ਨਾ ਤੇ ਬ੍ਰਹਮ, ਇਹ ਦੋ ਚੀਜ਼ਾਂ ਨੇ। ਮਾਇਆ ਬ੍ਰਹਮ ਰਮੈ ਸਭ ਸੰਗ, ਮਾਇਆ ਤੇ ਬ੍ਰਹਮ ਇਹਨਾਂ ਦੋਨਾਂ ਚੀਜ਼ਾਂ ਦੇ ਮੇਲ ਤੋਂ ਸੰਸਾਰ ਬਣੇ। ਅਸਗਾ ਜਿਹੜਾ ਇਸ ਮਾਇਆ ਦਾ ਸੁਭਾਅ ਸੀ ਔਰ ਉਹ ਉਸਗਾ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਾ ਕੇ ਰਲ ਗਿਆ ਤੇ ਉਸ ਵਾਹਿਗੁਰੂ ਦਾ ਮਾਇਆ ਦੇ ਵਿੱਚ ਆ ਕੇ ਰਲ ਗਿਆ। ਜਿਵੇਂ ਮਾਤਾ ਪਿਤਾ ਦੇ ਸੰਯੋਗ ਤੋਂ ਅੱਗੇ ਬੱਚਾ ਜਨਮ ਲੈਂਦਾ ਹੈ, ਇਸੇ ਤਰ੍ਹਾਂ ਮਾਇਆ ਤੇ ਪਰਮੇਸ਼ਰ ਦੇ ਸੰਬੰਧ ਕਰਕੇ ਇਹ ਸੰਸਾਰ ਹੋਂਦ ਵਿੱਚ ਆਇਆ ਹੈ। ਅਸਗਾ ਅਸ ਉਸਗਾ, ਸੰਸਾਰ ਪੰਜ ਚੀਜ਼ਾਂ ਤੋਂ ਬਣਿਆ ਹੈ, ਅਸਥੀ ਪੰਤੀ ਪ੍ਰੇਤਾ, ਇਹ ਤਿੰਨ ਅੰਸ਼ਾਂ ਬ੍ਰਹਮ ਦੀਆਂ ਨੇ। ਤੇ ਦੂਸਰਾ ਹੈ ਨਾਮ ਰੂਪ, ਇਹ ਨਾਮ ਤੇ ਰੂਪ ਦੋ ਅੰਸ਼ਾਂ ਇਹ ਮਾਇਆ ਦੀਆਂ ਨੇ। ਤੇ ਇਹ ਜਿਹੜਾ ਮਾਇਆ ਦਾ ਅੱਗੇ ਪ੍ਰਭਾਵ ਉਸ ਵਾਹਿਗੁਰੂ ਤੇ ਪਿਆ ਤੇ ਵਾਹਿਗੁਰੂ ਦਾ ਪ੍ਰਭਾਵ ਮਾਇਆ ਤੇ ਪਿਆ, ਜਦੋਂ ਇਹ ਦੋਵਾਂ ਦਾ ਸੰਬੰਧ ਹੋਇਆ ਫਿਰ ਸੰਸਾਰ ਬਣਿਆ। ਹਰਕਾ ਬਾਗਰਾ, ਇਹ ਸੰਸਾਰ ਵਾਹਿਗੁਰੂ ਦਾ ਸੋਹਣਾ ਬਾਗ ਹੈ, ਇੱਕ ਸੋਹਣਾ ਬਗੀਚਾ ਹੈ। ਨਾਚਾ ਪਿੰਦੀ ਮੈਂ ਸਾਗਰਾ, ਪਿੰਦੀ ਦਾ ਅਰਥ ਹੈ ਟਿੰਡਾਂ, ਜਿਵੇਂ ਪੁਰਾਣੇ ਸਮੇਂ ਵਿੱਚ ਹਲਟ ਦੀਆਂ ਟਿੰਡਾਂ ਹੁੰਦੀਆਂ ਸਨ, ਉਹਨਾਂ ਵਿੱਚ ਪਾਣੀ ਹੁੰਦਾ ਸੀ। ਸਾਗਰਾ ਦਾ ਅਰਥ ਹੈ ਪਾਣੀ, ਵੀ ਜਿਵੇਂ ਟਿੰਡਾਂ ਦੇ ਵਿੱਚ, ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ, ਪਾਣੀ ਹਰਕਤ ਕਰਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਪਿੰਦੀ ਟਿੰਡਾਂ ਵਾਂਗੂ ਜਿਤਨੇ ਜੀਵ ਨੇ, ਜਿਤਨੇ ਸਰੀਰ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਾਣੀ ਦੀ ਤਰ੍ਹਾਂ ਵੀ ਉਹ ਚੇਤਨ ਸਰੂਪ ਵਾਹਿਗੁਰੂ ਉਹ ਨੱਚ ਰਿਹਾ ਹੈ, ਸਾਰਿਆਂ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਉਹ ਹਰਕਤ ਕਰ ਰਿਹਾ ਹੈ। ਭਾਵ ਇਹ ਸੰਸਾਰ ਮਾਇਆ ਤੇ ਪਰਮੇਸ਼ਰ ਦੇ ਸੰਬੰਧ ਤੋਂ ਬਣਿਆ ਹੈ। ਇਹ ਸੰਸਾਰ ਬੜਾ ਸੁੰਦਰ ਵਾਹਿਗੁਰੂ ਦਾ ਬਾਗ ਹੈ ਤੇ ਵਾਹਿਗੁਰੂ ਇਹਦੇ ਵਿੱਚ ਇਉਂ ਵਸ ਰਿਹਾ ਹੈ ਜਿਵੇਂ ਹਲਟ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚ ਰਿਹਾ ਹੁੰਦਾ। ਇਸੇ ਤਰ੍ਹਾਂ ਹਰ ਸਰੀਰ ਦੇ ਅੰਦਰ, ਹਰ ਇਸ ਸੰਸਾਰ ਬਾਗ ਦੇ ਪੌਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਹੁਣ ਆਰੰਭ ਤੋਂ ਸੰਸਾਰ ਕਿਵੇਂ ਬਣਿਆ ਜੀ, ਇਹਦੇ ਬਾਰੇ ਦੱਸਦੇ ਹਨ।
ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ।
ਹੁਣ ਭਗਤ ਨਾਮਦੇਵ ਜੀ ਨੇ ਆਪਣੇ ਗੁਰੂ ਨੂੰ ਪੁੱਛਿਆ ਸੀ ਸੰਸਾਰ ਕਿਵੇਂ ਬਣਿਆ, ਉਹਦਾ ਜਵਾਬ ਦਿੰਦੇ ਹਨ। ਪਹਿਲ ਪੁਰੀਏ ਪੁੰਡਰਕ ਵਨਾ, ਸਭ ਤੋਂ ਪਹਿਲਾਂ ਉਸ ਪੁਰੀਏ ਦਾ ਅਰਥ ਹੈ ਪਰਿਪੂਰਨ ਪਰਮੇਸ਼ਰ ਤੋਂ। ਪੁੰਡਰਕ ਵਨਾ, ਪੁੰਡਰਕ ਦਾ ਅਰਥ ਹੈ ਕਮਲ, ਵੀ ਕਮਲ ਦਾ ਫੁੱਲ ਪੈਦਾ ਹੋਇਆ। ਪਹਿਲਾਂ ਉਸ ਪੁਰੀਏ ਪਰਿਪੂਰਨ ਪਰਮਾਤਮਾ ਤੋਂ ਪੁੰਡਰਕ ਵਨਾ, ਵੀ ਇਹ ਇੱਕ ਚਿੱਟੇ ਰੰਗ ਦਾ ਕਮਲ ਦਾ ਫੁੱਲ ਪੈਦਾ ਹੋਇਆ।
ਤਾਚੇ ਹੰਸਾ ਸਗਲੇ ਜਨਾ,
ਲੋ ਉਸ ਤੋਂ ਅੱਗੇ ਹੰਸਾ ਦਾ ਅਰਥ ਹੈ ਬ੍ਰਹਮਾ ਪੈਦਾ ਹੋਇਆ, ਤੇ ਬ੍ਰਹਮਾ ਹੰਸਾ, ਹੰਸ ਦੀ ਸਵਾਰੀ ਕਰਦਾ, ਇਸ ਲਈ ਹੰਸਾ ਦਾ ਅਰਥ ਹੋ ਗਿਆ ਬ੍ਰਹਮਾ। ਇਹ ਪੌਰਾਣਿਕ ਮਤ ਦੇ ਅਨੁਸਾਰ ਸੰਸਾਰ ਦੀ ਉਤਪਤੀ ਦਰਸਾਈ ਗਈ ਹੈ। ਕਹਿੰਦੇ ਨੇ ਮਹਾਵਿਸ਼ਨੂੰ ਦੀ ਨਾਭੀ ਤੋਂ ਇਹ ਕਮਲ ਦਾ ਫੁੱਲ ਬਣਿਆ ਸੀ ਔਰ ਉਸ ਕਮਲ ਦੇ ਫੁੱਲ ਤੋਂ ਬ੍ਰਹਮਾ ਦਾ ਜਨਮ ਹੋਇਆ। ਤਾਂ ਚੇ ਹੰਸਾ ਸਗਲੇ ਜਨਾ, ਉਸ ਬ੍ਰਹਮਾ ਤੋਂ ਅੱਗੇ ਸਾਰੀ ਜਿਤਨੀ ਜਨਾ ਦਾ ਅਰਥ ਹੈ ਮਨੁੱਖ ਸ੍ਰਿਸ਼ਟੀ, ਉਹ ਸਾਰੀ ਪੈਦਾ ਹੋਈ ਹੈ।
ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ,
ਤੇ ਨਾਲ ਹੀ ਗਿਆਨ ਦੇਵ ਜੀ ਕਹਿੰਦੇ ਨੇ ਤੇ ਪੌਰਾਣਿਕ ਮਤ ਹੈ ਵੀ ਉਸ ਵੀ ਵਿਸ਼ਨੂੰ ਦੀ ਨਾਭੀ ਕਮਲ ਤੋਂ ਕਮਲ ਦਾ ਫੁੱਲ ਪੈਦਾ ਹੋਇਆ, ਉਸ ਤੋਂ ਅੱਗੇ ਬ੍ਰਹਮਾ ਪੈਦਾ ਹੋਇਆ ਤੇ ਬ੍ਰਹਮਾ ਨੇ ਮਨੁੱਖ ਸ੍ਰਿਸ਼ਟੀ ਪੈਦਾ ਕੀਤੀ। ਦੂਸਰਾ ਇਹ ਵੀ ਇੱਕ ਮਤ ਹੈ ਜਿਹੜੇ ਵੇਦਾਂਤੀ ਲੋਕ ਨੇ ਕ੍ਰਿਸ਼ਨਾ ਤੇ ਜਾਨੂ, ਉਹ ਕਹਿੰਦੇ ਨੇ ਮਾਇਆ ਤੋਂ ਹੀ, ਕ੍ਰਿਸ਼ਨਾ ਦਾ ਅਰਥ ਹੈ ਮਾਇਆ, ਵੀ ਮਾਇਆ ਤੋਂ ਹੀ ਸਾਰਾ ਸੰਸਾਰ ਬਣਿਆ ਹੈ। ਵੇਦਾਂਤੀ ਲੋਕ ਇਸ ਗੱਲ ਨੂੰ ਬਿਆਨ ਕਰਦੇ ਨੇ ਵੀ ਮਾਇਆ ਤੋਂ ਹੀ ਸਾਰਾ ਸੰਸਾਰ ਬਣਿਆ ਹੈ। ਹਰ ਹਰ ਨਾਚਾਂਤੀ ਨੱਚਣਾ, ਵੀ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਉਹ ਵਸ ਰਿਹਾ ਹੈ। ਨਾਚਾਂਤੀ ਨੱਚਣਾ, ਜਿਵੇਂ ਕੋਈ ਨਚਾਰ ਆਦਮੀ ਵੀ ਕਿਸੇ ਅਖਾੜੇ ਦੇ ਵਿੱਚ ਹੋਰ ਨਚਾਰਾਂ ਦੇ ਵਿੱਚ ਨੱਚਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਸਾਰਿਆਂ ਵਿੱਚ ਵਸ ਰਿਹਾ ਹੈ। ਅਥਵਾ ਹਰ ਹਰ ਨਾਚਾਂਤੀ ਨੱਚਣਾ, ਜਿਹੜੀ ਇਹ ਸ੍ਰਿਸ਼ਟੀ ਹੈ ਕਈ ਤਰ੍ਹਾਂ ਦਾ ਨਾਚ ਨੱਚ ਰਹੀ ਹੈ ਔਰ ਇਹ ਸਾਰੀ ਜਿਤਨੀ ਵੀ ਸ੍ਰਿਸ਼ਟੀ ਹੈ ਵੀ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ।
ਲੋ ਹੁਣ ਅੱਗੇ ਭਗਤ ਜੀ ਫਰਮਾਉਂਦੇ ਨੇ ਪਹਿਲ ਪੁਰਸ਼ਾ ਬਿਰਾ, ਇਹ ਹੁਣ ਸਾਂਖ ਮਤ ਦਾ ਸਿਧਾਂਤ ਦੱਸਦੇ ਨੇ, ਕਿਉਂਕਿ ਸਾਂਖ ਮਤ ਦਾ ਸਿਧਾਂਤ ਇਹ ਹੈ ਅਸੰਗਯੋਹੰ ਪੁਰਖ, ਵੀ ਪੁਰਖ ਅਸੰਗ ਹੈ ਤੇ ਅੱਗੇ ਪ੍ਰਕਿਰਤੀ ਜਿਹੜੀ ਉਸ ਤੋਂ ਸੰਸਾਰ ਪੈਦਾ ਹੋਇਆ। ਪਹਿਲ ਪੁਰਸ਼ਾ ਬਿਰਾ, ਸਭ ਤੋਂ ਪਹਿਲਾਂ ਵੀ ਉਹ ਜਿਹੜਾ ਪੁਰਖ ਹੈ, ਆਵਰਾ ਦਾ ਅਰਥ ਵੀ ਆਵਰ ਭਾਵ ਹੋਇਆ, ਪਹਿਲਾਂ ਉਹ ਪੁਰਸ਼ ਈਸ਼ਵਰ ਆਵਰ ਭਾਵ ਹੋਇਆ, ਭਾਵ ਉਸ ਵਾਹਿਗੁਰੂ ਪਰਮੇਸ਼ਰ ਤੋਂ, ਨਿਰਾਕਾਰ ਸਰੂਪ ਤੋਂ, ਮਾਇਆ ਸਬਲ ਜਿਸਨੂੰ ਪੁਰਸ਼ ਦਾ ਨਾਮ ਦਿੱਤਾ ਹੈ, ਉਹ ਪਹਿਲਾਂ ਈਸ਼ਵਰ ਆਵਰ ਭਾਵ ਹੋਇਆ, ਮਾਇਆ ਸਬਲ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋਇਆ। ਆਥੋਨ ਪੁਰਸ਼ਾ ਦਮਰਾ, ਵੀ ਆਥੋਨ ਉਸ ਤੋਂ ਬਾਅਦ, ਪੁਰਸ਼ ਤੋਂ, ਅਮਰਾ ਦਾ ਅਰਥ ਮਾਇਆ, ਪੁਰਸ਼ਾਦ ਅਮਰਾ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਪੁਰਸ਼ਾਦ ਅਮਰਾ, ਅੱਗੇ ਐੜਾ ਸੰਧੀ ਕਰਕੇ ਨਿਕਲਣਾ ਹੈ, ਵੀ ਉਸ ਪੁਰਸ਼ਾਦ ਪੁਰਖ ਤੋਂ ਬਾਅਦ ਅਮਰਾ ਦਾ ਅਰਥ ਮਾਇਆ ਭਾਵ ਪ੍ਰਕਿਰਤੀ ਪੈਦਾ ਹੋਈ, ਪਹਿਲਾਂ ਪੁਰਸ਼ ਆਵਰ ਭਾਵ ਹੋਇਆ, ਉਸ ਤੋਂ ਬਾਅਦ ਪੁਰਸ਼ ਤੋਂ ਅੱਗੇ ਅਮਰਾ ਮਾਇਆ ਪ੍ਰਕਿਰਤੀ ਪੈਦਾ ਹੋਈ ਹੈ।
ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ ਅਸਗਾ ਅਸ ਉਸਗਾ, ਜਿਹੜਾ ਅਸ ਮਾਇਆ ਦਾ ਅੰਸ਼ ਸੀ ਉਹ ਅੱਗੇ ਉਸ ਪਰਮੇਸ਼ਰ ਦੇ ਵਿੱਚ ਚਲਿਆ ਗਿਆ ਤੇ ਪਰਮੇਸ਼ਰ ਦੀ ਜਿਹੜੀ ਚੇਤਨ ਅੰਸ਼ ਸੀ ਉਹ ਮਾਇਆ ਦੇ ਵਿੱਚ ਆ ਗਈ। ਮਾਇਆ ਤੇ ਬ੍ਰਹਮ ਦੋਹਾਂ ਨੇ ਰਲ ਕੇ ਸੰਸਾਰ ਨੂੰ ਪੈਦਾ ਕੀਤਾ ਹੈ। ਹਰ ਕਾ ਬਾਗਰਾ, ਉਹ ਇਹ ਸੰਸਾਰ ਵਾਹਿਗੁਰੂ ਪਰਮੇਸ਼ਰ ਦਾ ਸੋਹਣਾ ਬਾਗ ਹੈ, ਤੇ ਵਾਹਿਗੁਰੂ ਇਸ ਸੰਸਾਰ ਦੇ ਵਿਚ ਇਉਂ ਵਸ ਰਿਹਾ ਹੈ, ਨਾਚੈ ਪਿੰਦੀ ਮੈਂ ਸਾਗਰਾ, ਜਿਵੇਂ ਹਲਟ ਦੀਆਂ ਟਿੰਡਾਂ ਦੇ ਵਿਚ ਖੂਹ ਦਾ ਪਾਣੀ ਨੱਚ ਰਿਹਾ ਹੁੰਦਾ, ਵੀ ਇਸ ਤਰ੍ਹਾਂ ਵਾਹਿਗੁਰੂ ਸਾਰੇ ਜੀਵਾਂ ਦੇ ਵਿਚ ਵਸ ਰਿਹਾ ਹੈ।
ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕਨਾ,
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਨਾਚੰਤੀ ਗੋਪੀ ਜਨਾ, ਉੱਤੇ ਟਿੱਪੀ ਵੀ ਬੋਲਣੀ ਹੈ, ਜਨਾ ਨੀ ਜਨਾ, ਨਈਆ ਤੇ ਬੈਰੇ ਕੰਨਾ, ਟਿੱਪੀ ਦਾ ਉਚਾਰਨ ਥੋੜਾ ਜਿਹਾ ਉੱਤੇ ਵਿਸ਼ੇਸ਼ ਰੂਪ ਦੇ ਵਿਚ ਕੀਤਾ ਜਾਂਦਾ। ਨਾਚੰਤੀ ਗੋਪੀ ਜਨਾ, ਲਓ ਦੱਸਦੇ ਨੇ ਵੀ ਗੋਪੀ ਦਾ ਅਰਥ ਹੈ ਇਸਤਰੀਆਂ, ਜਨਾ ਦਾ ਅਰਥ ਹੈ ਪੁਰਸ਼। ਇਹਦਾ ਮਤਲਬ ਜਿੰਨੇ ਵੀ ਇਸਤਰੀ ਪੁਰਸ਼ ਨੇ ਨਾਚੰਤੀ, ਵੀ ਇਹ ਨੱਚ ਰਹੇ ਨੇ, ਇਸਤਰੀ ਪੁਰਸ਼ ਜਿੰਨੇ ਵੀ ਨੱਚ ਰਹੇ ਹਨ। ਨਈਆ ਤੇ ਬਹਿਰੇ ਕੰਨਾ, ਨਈਆ ਦਾ ਅਰਥ ਹੈ ਪ੍ਰੇਰਕ, ਪ੍ਰੇਰਕ ਕੌਣ ਹੈ? ਵਾਹਿਗੁਰੂ ਪਰਮੇਸ਼ਰ। ਵੀ ਇਹਨਾਂ ਦੇ ਵਿਚ ਸਵਾਏ ਵਾਹਿਗੁਰੂ ਪਰਮੇਸ਼ਰ ਤੋਂ ਹੋਰ ਕੌਣ ਹੈ? ਬਹਿਰੇ ਦਾ ਅਰਥ ਵੀ ਬਿਨਾਂ ਸਵਾਏ, ਵੀ ਜਿੰਨੇ ਵੀ ਇਸਤਰੀ ਪੁਰਸ਼ ਨੱਚ ਰਹੇ ਨੇ ਇਹਨਾਂ ਦੇ ਵਿਚ ਸਵਾਏ ਅਕਾਲ ਪੁਰਖ ਤੋਂ ਹੋਰ ਕੌਣ ਹੈ? ਭਾਵ ਕੋਈ ਵੀ ਨਹੀਂ ਹੈ।
ਤਰਕ ਨਾਚਾ ਪਰਮੀਆਂ ਚਾ,
ਲਓ ਹੁਣ ਭਗਤ ਨਾਮਦੇਵ ਜੀ ਕਹਿਣ ਲੱਗੇ, ਕਹਿੰਦੇ ਮੇਰੇ ਮਨ ਦੇ ਵਿਚ ਇਹ ਸ਼ੰਕਾ ਹੋ ਗਈ ਸੀ, ਤਾਂ ਅੱਗੋਂ ਗਿਆਨ ਦੇਵ ਜੀ ਆਖਦੇ ਨੇ ਤਰਕ ਨਾ ਚਾਹ, ਚਾਹ ਪੁਨਾ ਤੂੰ ਤਰਕ ਨਾ ਕਰ। ਤਾਂ ਅੱਗੋਂ ਭਗਤ ਨਾਮਦੇਵ ਜੀ ਕਹਿੰਦੇ ਨੇ ਭਰਮੀਆਂ ਚਾਹ, ਮਹਾਰਾਜ ਮੇਰੇ ਮਨ ਦੇ ਵਿਚ ਭਰਮ ਪੈਦਾ ਹੋ ਗਿਆ, ਇਸੇ ਲਈ ਮੈਂ ਇਹ ਆਪ ਜੀ ਦੇ ਪਾਸ ਕੁਝ ਸਵਾਲ ਜਵਾਬ ਕੀਤੇ ਨੇ, ਮੈਂ ਇਸ ਲਈ ਇਹਨਾਂ ਦਾ ਜਵਾਬ ਚਾਹੁੰਦਾ ਹਾਂ।
ਕੇ ਸਵਾਬ ਚਾਹੁਨੀ ਅਈਏ ਮਈਏ ਏਕ ਗਿਆਨ ਜੀਓ।
ਲੋ ਭਗਤ ਨਾਮਦੇਵ ਜੀ ਨੂੰ ਗਿਆਨ ਦੇਵ ਜੀ ਆਖਦੇ ਨੇ ਕੇਸਵਾ ਬਚਾਉਨੀ। ਕ੍ਰਿਸ਼ਨ ਜੀ ਨੇ ਵੀ, ਕੇਸਵਾ ਦਾ ਅਰਥ ਹੈ ਕ੍ਰਿਸ਼ਨ ਜੀ ਨੇ, ਕ੍ਰਿਸ਼ਨ ਜੀ ਨੇ ਗੀਤਾ ਦੇ ਵਿਚ ਵੀ ਬਚਾਉਨੀ ਇਹ ਬਚਨ ਆਖੇ ਨੇ, ਕ੍ਰਿਸ਼ਨ ਜੀ ਨੇ ਗੀਤਾ ਦੇ ਵਿਚ ਵੀ ਇਹ ਬਚਨ ਆਖੇ ਨੇ। ਕੀ ਆਖੇ ਨੇ? ਅਈਏ ਮਈਏ ਏਕ ਆਨ ਜੀਓ, ਅਈਏ ਦਾ ਅਰਥ ਹੈ ਜੀਵ, ਮਈਏ ਦਾ ਅਰਥ ਹੈ ਪਰਮੇਸ਼ਰ। ਇਹਨਾਂ ਦੇ ਵਿਚ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਜੀਵ ਤੇ ਈਸ਼ਵਰ ਦੋਨੇ ਇੱਕ ਬ੍ਰਹਮ ਦਾ ਰੂਪ ਨੇ, ਆਨ ਜੀਓ, ਵੀ ਇਸ ਗੱਲ ਦੇ ਉੱਤੇ ਨਿਸ਼ਚਾ ਸਾਨੂੰ ਲਿਆਉਣਾ ਚਾਹੀਦਾ ਹੈ। ਦੂਸਰਾ, ਕੁਛ ਨਵੇਂ ਵਿਦਵਾਨਾਂ ਨੇ ਇਉਂ ਵੀ ਅਰਥ ਕੀਤਾ ਹੈ, ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ, ਅਈਏ ਦਾ ਅਰਥ ਹੈ ਇਸਤਰੀ ਤੇ ਮਈਏ ਦਾ ਅਰਥ ਹੈ ਪੁਰਸ਼, ਵੀ ਜਿੰਨੇ ਵੀ ਇਸਤਰੀ ਪੁਰਸ਼ ਨੇ ਇਹ ਸਾਰੇ ਦੇ ਸਾਰੇ ਕੇਸਵਾ ਬਚਾਉਨੀ, ਉਸ ਕੇਸ਼ਵ ਅਕਾਲ ਪੁਰਖ ਵਾਹਿਗੁਰੂ ਦੇ ਬਚਨਾਂ ਨੂੰ ਭਾਵ ਇਹ ਬਾਣੀ ਨੂੰ ਉਚਾਰਨ ਕਰਦੇ ਹਨ। ਉਸ ਬਾਣੀ ਦਾ ਸਿਧਾਂਤ ਇਹ ਹੈ ਏਕ ਆਨ ਜੀਓ, ਵੀ ਸਾਰਿਆਂ ਦੇ ਵਿਚ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਵਸ ਰਿਹਾ ਹੈ, ਜਿਤਨੇ ਇਸਤਰੀ ਪੁਰਸ਼ ਨੇ, ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ, ਇਹਨਾਂ ਸਾਰਿਆਂ ਵਿਚ ਇੱਕ ਵਾਹਿਗੁਰੂ ਦਾ ਨਿਸ਼ਚਾ ਲਿਆਉਣਾ ਚਾਹੀਦਾ ਹੈ।
ਪਿੰਦੀ ਉਪਕਲੇ ਸੰਸਾਰਾ ਪਰਮ ਪ੍ਰਮ ਆਏ ਤੁਮਚੇ ਦੁਆਰਾ,
ਲੋ ਭਗਤ ਜੀ ਕਹਿੰਦੇ ਨੇ ਜਿਹੜੀ ਸੰਸਾਰ ਦੀ ਹਾਲਤ ਇਸ ਤਰ੍ਹਾਂ ਹੈ, ਪਿੰਦੀ ਉਪਕਲੇ ਸੰਸਾਰਾ, ਜਿਵੇਂ ਹਲਟ ਦੀਆਂ ਟਿੰਡਾਂ ਇੱਕ ਪਾਸਿਓ ਭਰੀਆਂ ਆਉਂਦੀਆਂ ਨੇ, ਦੂਜੇ ਪਾਸੇ ਖਾਲੀ ਹੋ ਹੋ ਕੇ ਤੁਰੀਆਂ ਜਾਂਦੀਆਂ ਹਨ, ਇਸੇ ਤਰ੍ਹਾਂ ਇਹ ਸੰਸਾਰ ਦੀ ਹਾਲਤ ਹੈ। ਉਪਕਲੇ ਦਾ ਅਰਥ ਹਲਟ, ਇਹ ਪੁਰਾਣੇ ਜ਼ਮਾਨੇ ਵਿੱਚ ਹਲਟ ਚੱਲਦੇ ਸਨ, ਹੁਣ ਦੇ ਸ਼ਾਇਦ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਨਾ ਪਤਾ ਹੋਵੇ, ਵੀ ਸੰਸਾਰ ਦੀ ਹਾਲਤ ਵੀ ਹਲਟ ਦੀਆਂ ਟਿੰਡਾਂ ਵਰਗੀ ਹੈ, ਇੱਕ ਪਾਸਿਓਂ ਭਰੀਆਂ ਆਉਂਦੀਆਂ ਨੇ, ਦੂਜੇ ਪਾਸੇ ਖਾਲੀ ਹੋ ਹੋ ਕੇ ਤੁਰੀਆਂ ਜਾਂਦੀਆਂ ਨੇ। ਪਰਮ ਪਰਮ ਆਏ ਤੁਮਚੇ ਦੁਆਰਾ, ਹੇ ਵਾਹਿਗੁਰੂ ਜੀ, ਅਸੀਂ ਪਰਮ ਪਰਮ ਕੇ ਅਨੇਕਾਂ ਜੂਨਾਂ ਦੇ ਵਿਚ ਹੁਣ ਆਪ ਜੀ ਦੇ ਦਰ ਦੀ ਸ਼ਰਨ ਆ ਕੇ ਪਏ ਹਾਂ।
ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ,
ਤੇ ਇਸ ਸਿਧਾਂਤ ਨੂੰ ਸਪਸ਼ਟ ਕਰਨ ਦੇ ਲਈ ਅਰਥ ਇਥੋਂ ਸ਼ੁਰੂ ਹੋਏ ਸਨ। ਭਗਤ ਨਾਮਦੇਵ ਜੀ ਨੇ ਆਪਣੇ ਗੁਰੂ ਦੇ ਪਾਸ ਜਾ ਕੇ ਸਵਾਲ ਕੀਤਾ ਵੀ ਮਹਾਰਾਜ, ਵੀ ਮੈਂ ਆਪ ਜੀ ਦੇ ਦਰ ਤੇ ਆਇਆ ਹਾਂ। ਅੱਗੋਂ ਸਵਾਲ ਹੋਇਆ ਤੂੰ ਕੁੰਡਰੇ ਭਾਈ ਤੂੰ ਕੌਣ ਹੈ? ਮੈਂ ਜੀ ਨਾਮਾ ਹਾਂ ਜੀ, ਮੈਂ ਜੀ ਆਪ ਜੀ ਦਾ ਸੇਵਕ ਨਾਮਦੇਵ ਹਾਂ ਜੀ। ਆਲਾ ਤੇ ਨਿਵਾਰਨਾ ਜਮ ਕਰਨਾ ਕਾਹਦੇ ਲਈ ਆਇਆ? ਮਹਾਰਾਜ ਮੈਂ ਇਸ ਲਈ ਆਇਆ ਹਾਂ ਵੀ ਇਹ ਆਲਾ ਜਿਹੜਾ ਸੰਸਾਰ ਹੈ, ਜੋ ਵੀ ਜੀਵ ਸੰਸਾਰ ਦੇ ਵਿਚ ਆਇਆ ਹੈ, ਉਹਨੂੰ ਜਮ ਪਕੜ ਕੇ ਲੈ ਜਾਂਦੇ ਨੇ। ਮੈਂ ਇਸ ਕਾਰਨ ਨੂੰ ਨਿਵਿਰਤ ਕਰਨ ਦੇ ਲਈ, ਵੀ ਜਮਾਂ ਤੋਂ ਕਿਵੇਂ ਬਚਿਆ ਜਾਵੇ, ਇਹ ਗੱਲ ਪੁੱਛਣ ਵਾਸਤੇ ਮੈਂ ਆਪ ਜੀ ਦੇ ਪਾਸ ਆਇਆ ਹਾਂ। ਇਹ ਭਗਤ ਨਾਮਦੇਵ ਜੀ ਦਾ ਐਸਾ ਸ਼ਬਦ ਹੈ ਜਿਹਦੇ ਅਰਥ ਗਹਿਰ ਗੰਭੀਰ ਨੇ ਤੇ ਬੋਲੀ ਦੇ ਪੱਖ ਤੋਂ ਵੀ ਇਹਦੇ ਜਿਹੜੇ ਸ਼ਬਦ ਵਰਤੇ ਗਏ ਨੇ ਆਮ ਤਕਰੀਬਨ ਹੋਰ ਸਾਰੇ ਸ਼ਬਦਾਂ ਦੇ ਨਾਲੋਂ ਕੁਛ ਕਠਿਨ ਵਰਤੇ ਗਏ ਨੇ। ਸੋ ਜਿਵੇਂ ਵੀ ਸਤਿਗੁਰੂ ਮਹਾਰਾਜ ਨੇ ਸੁਮਤ ਬਖਸ਼ੀ ਉਹਦੇ ਅਨੁਸਾਰ ਤੁਸਾਂ ਵਿਚਾਰ ਸੁਣੀ ਹੈ।
ਪਤਤ ਪਾਵਨ ਮਾਧੋ ਬਿਰਧ ਤੇਰਾ ਤਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ।
ਲਓ ਹੁਣ ਅੱਗੇ ਭਗਤ ਨਾਮਦੇਵ ਜੀ ਦਾ ਆਖਰੀ ਸ਼ਬਦ ਹੈ। ਮੇਰਾ ਮਾਥੇ ਲਾਗੀ ਲੇ ਤੂਰ ਗੋਬਿੰਦ ਚਰਨਨ ਕੀ ਸੁਰਨਨ ਮੁਨ ਜਨ ਤਿਨਹੂੰ ਤੇ ਦੂਰ ਰਹਾਓ। ਭਗਤ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗ ਗਈ ਹੈ। ਉਹ ਧੂੜ ਇੰਨੀ ਪਵਿੱਤਰ ਹੈ ਜੋ ਸਾਰੇ ਪਾਪ ਧੋ ਦਿੰਦੀ ਹੈ। ਸੁਰ ਦੇਵਤੇ ਨਰ ਮਨੁੱਖ ਤੇ ਜਿਹੜੇ ਮੁਨੀ ਲੋਕ ਨੇ ਔਰ ਉਹਨਾਂ ਤੋਂ ਧੂੜ ਦੂਰ ਹੀ ਰਹਿੰਦੀ ਹੈ। ਭਾਵੋ ਵਾਹਿਗੁਰੂ ਦੇ ਚਰਨਾਂ ਦੀ ਧੂੜ ਹਰ ਕਿਸੇ ਨੂੰ ਨਹੀਂ ਮਿਲਦੀ, ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ। ਪਤਤ ਪਾਵਨ ਮਾਧੋ ਬਿਰਧ ਤੇਰਾ, ਹੇ ਵਾਹਿਗੁਰੂ ਤੇਰਾ ਬਿਰਧ ਤੇਰਾ ਧਾਰਮਿਕ ਨਿਯਮ ਇਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਤਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ।
ਤਨ ਹਨ ਉਹ ਮੁਨੀ ਲੋਕ ਜਿਨ੍ਹਾਂ ਨੇ ਉਸ ਮੇਰੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਧਿਆਇਆ ਹੈ, ਭਾਵ ਉਸ ਨੂੰ ਚੇਤੇ ਕੀਤਾ ਹੈ।
ਮੇਰਾ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ।
ਲੋ ਭਗਤ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੇ ਚਰਨਾਂ ਦੀ ਸ਼ਰਧਾ ਨਿਮਰਤਾ ਰੂਪੀ ਧੂੜੀ ਮੇਰੇ ਮੁਖ ਮਸਤਕ ਤੇ ਲੱਗੀ ਹੋਈ ਹੈ, ਜਿਸ ਨੇ ਮੇਰੇ ਸਾਰੇ ਪਾਪ ਧੋ ਦਿੱਤੇ ਨੇ। ਉਹ ਜਿਹੜੀ ਵਾਹਿਗੁਰੂ ਦੇ ਚਰਨਾਂ ਦੀ ਧੂੜ ਹੈ ਤੇ ਦੇਵਤੇ ਵੀ ਮਨੁੱਖਾਂ ਤੋਂ ਵੀ ਮੁਨੀ ਲੋਕਾਂ ਤੋਂ ਵੀ ਬਹੁਤ ਦੂਰ ਹੈ, ਭਾਵੇ ਪੂਰਨ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ।
ਰਹਾਓ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ।
ਲਓ ਹੁਣ ਬੇਨਤੀ ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਦੀਨ ਕਾ ਦਿਆਲ ਮਾਧੋ। ਉਹ ਮਾਧੋ ਮਾਇਆ ਦਾ ਪਤੀ ਵਾਹਿਗੁਰੂ ਦੀਨਾਂ ਤੇ ਦਿਆਲ ਹੋਣ ਵਾਲਾ ਹੈ ਤੇ ਹੰਕਾਰੀਆਂ ਦੇ ਹੰਕਾਰ ਨੂੰ ਪ੍ਰਹਾਰੀ ਨਾਸ ਕਰਨ ਵਾਲਾ ਹੈ।
ਚਰਨ ਸਰਨ ਨਾਮਾ ਬਲ ਤਿਹਾਰੀ।
ਲੋ ਭਗਤ ਨਾਮਦੇਵ ਜੀ ਕਹਿੰਦੇ ਨੇ ਤੁਹਾਡਾ ਸੇਵਕ ਨਾਮਦੇਵ ਚਰਨ ਸ਼ਰਨ ਨਾਮਾ ਬਲ ਤਿਹਾਰੀ, ਇਹ ਨਾਮਦੇਵ ਆਪ ਜੀ ਦੇ ਚਰਨਾਂ ਦੀ ਸ਼ਰਨ ਤੋਂ ਬਲਿਹਾਰ ਜਾਂਦਾ ਹੈ, ਕਿਉਂਕਿ ਨਾਮਦੇਵ ਤੇ ਆਪ ਜੀ ਦੀ ਅਪਾਰ ਮਿਹਰ ਹੋਈ ਹੈ। ਮੈਂ ਆਪ ਜੀ ਦੇ ਚਰਨਾਂ ਦੀ ਸ਼ਰਨ ਤੋਂ ਸਦਕੇ ਜਾਣਾ ਹਾਂ। ਸੋ ਭਗਤ ਨਾਮਦੇਵ ਜੀ ਨੇ ਮਹਾਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਦੀ ਵਿਚਾਰ ਸੰਗਤਾਂ ਨੇ ਸੁਣੀ ਹੈ। ਇਹਨੂੰ ਆਪਾਂ ਆਪਣੇ ਜੇਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।